ਲੇਕਿਨ ਜਦੋਂ ਪ੍ਰਗਟ ਹੋਇਆ ਉਸ ਵੇਲੇ ਉਹ ਸ਼ਬਦ ਨੇ ਆਪਣਾ ਰੂਪ ਧਾਰਿਆ ਅਤੇ ਉਹਦਾ ਨਾਂ ਹੋਇਆ ਓਂਕਾਰ। ਏਕੰਕਾਰੋਂ ਸ਼ਬਦ ਤੁਨ ਓਂਕਾਰ ਓਕਾਰ ਪਾਏ। ਤੇ ਇੱਕ ਥੋਂ ਪ੍ਰਮਾਣ ਕਰਦੇ ਹਾਂ ਕਿ ਗੁਰਮੁਖ ਏਕੰਕਾਰ ਆਪ ਉਪਾਇਆ, ਓਂਕਾਰ ਓਕਾਰ ਪ੍ਰਗਟੀ ਆਇਆ। ਪਹਿਲਾਂ ਏਕੰਕਾਰ ਦੇ ਰੂਪ ਚ ਪ੍ਰਗਟ ਹੋਇਆ ਤੇ ਫਿਰ ਓਂਕਾਰ ਸ਼ਬਦ ਧੁਨ ਦੇ ਨਾਲ ਸਾਰੇ ਆਕਾਰ ਬਣੇ। ਪੰਜ ਤੱਤ ਵਿਸਤਾਰ ਚਲਤ ਰਚਾਇਆ, ਖਾਣੀ ਬਾਣੀ ਚਾਰ ਜਗਤ ਉਪਾਇਆ। ਚਾਰ ਖਾਣੀਆਂ ਅੰਡਰ ਜੇਰ ਸਿਹਤ ਚ ਉਤਪ, ਅੰਡਿਆਂ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ, ਜੇਰ ਤੋਂ ਪੈਦਾ ਹੋਣ ਵਾਲੀਆਂ, ਗਰਮੀ ਤੋਂ ਪੈਦਾ ਹੋਣ ਵਾਲੀਆਂ, ਧਰਤੀ ਚੋਂ ਪੈਦਾ ਹੋਣ ਵਾਲੀਆਂ ਚੀਜ਼ਾਂ, ਚਾਰ ਖਾਣੀਆਂ ਬਣਾਈਆਂ, ਚਾਰ ਬਾਣੀਆਂ ਬਣਾਈਆਂ। ਚਾਰ ਤਰੀਕਿਆਂ ਨਾਲ ਅਸੀਂ ਬੋਲਦੇ ਹਾਂ। ਪਹਿਲੀ ਬਾਣੀ ਸਾਡੀ ਨੂੰ ਟੈਲੀਪੈਥੀ ਕਹਿੰਦੇ ਨੇ, ਜਿਹਨੂੰ ਪਰਾ ਬਾਣੀ ਕਹਿੰਦੇ ਨੇ। ਬਗੈਰ ਬੋਲੇ ਬੁੱਲ ਹਿਲਾਏ ਗੱਲ ਚਲੀ ਜਾਣੀ, ਗੱਲ ਉਧਰੋਂ ਆ ਜਾਣੀ। ਲੇਕਿਨ ਟੈਲੀਪੈਥੀ ਤੋਂ ਇਹ ਥੋੜ੍ਹਾ ਗਾਹਾਂ ਹੈ ਜਿਹਨੂੰ ਪਰਾ ਬਾਣੀ ਕਹਿੰਦੇ ਆ। ਟੈਲੀਪੈਥੀ ਜਿਹੜੀ ਆ ਹਿਰਦੇ ਦੀ ਬਾਣੀ ਹੈ, ਜਿਹਨੂੰ ਪਸੰਤੀ ਕਹਿੰਦੇ। ਉਹ ਵੀ ਬੋਲੀ ਨਹੀਂ ਜਾਂਦੀ, ਅੰਦਰੇ ਅੰਦਰ ਗੱਲ ਚੱਲਦੀ ਰਹਿੰਦੀ। ਇਸ਼ਾਰੇ ਦੀ ਵੀ ਨਹੀਂ ਲੋੜ। ਅੱਖਾਂ ਨਾਲ ਵੀ ਲੋਕ ਗੱਲਾਂ ਕਰਦੇ ਨੇ, ਉਂਗਲੀਆਂ ਨਾਲ ਵੀ ਗੱਲਾਂ ਕਰਦੇ ਨੇ, ਸਰੀਰ ਨੂੰ ਹਿਲਾ ਕੇ ਵੀ ਗੱਲ ਕਰਦੇ ਨੇ। ਲੇਕਿਨ ਬੋਲੀ ਹੈ ਨਹੀਂ, ਪਰ ਉਹ ਬੋਲੀ ਹੈਗੀ, ਭਾਵ ਨੇ। ਪਰ ਜਿਹੜੀ ਪਸੰਤੀ ਬਾਣੀ ਹੈ ਇਹ ਹਿਰਦੇ ਦੀ ਬਾਣੀ ਹੋਇਆ ਕਰਦੀ ਹੈ, ਲੇਕਿਨ ਅਜੇ ਪ੍ਰਗਟ ਨਹੀਂ ਹੋਇਆ ਕਰਦੀ। ਉਹਦੇ ਉੱਪਰਲੇ ਪਾਸੇ ਫਿਰ ਮੱਧਮਾ ਬਾਣੀ ਹੁੰਦੀ ਹੈ ਜੋ ਗੱਲ 'ਚ ਹੁੰਦੀ ਹੈ। ਉਹਦੇ ਬਾਅਦ ਜਿਵੇਂ ਮੈਂ ਬੋਲਦਾ ਇਹ ਬੈਠੀ ਬਾਣੀ। ਕਹਿੰਦੇ ਖਾਣੀ ਬਾਣੀ ਚਾਰ ਜਗਤ ਉਪਾਇਆ, ਚਾਰ ਖਾਣੀਆਂ ਚਾਰ ਬਾਣੀ। ਕੁਦਰਤ ਅਗਮ ਅਪਾਰ ਅੰਤ ਨਾ ਪਾਇਆ, ਸੱਚ ਨਾਂ ਕਰਤਾਰ ਸੱਚ ਸਮਾਇਆ, ਸੱਚਾ ਨਾਂ ਪ੍ਰਗਟ ਹੋਇਆ। ਉਹ ਜਿਹੜਾ ਸੱਚਾ ਨਾਂ ਸੀ ਆਪੀ ਨਾ ਆਪ ਸਾਜਿਆ, ਸਾਜਿਓ ਆਪੀ ਨਾ ਰਚਿਓ ਨਾ। ਹੁਣ ਜਿਹੜਾ ਏਕੰਕਾਰ ਹੈ, ਨਿਰੰਕਾਰ ਹੈ, ਵਾਹਿਗੁਰੂ ਜੀ ਨੇ ਏਕੰਕਾਰ ਦੇ ਰੂਪ ਦੇ ਅੰਦਰ ਉਹਨਾਂ ਨੇ ਸ਼ਬਦ ਤੋਂ ਮਾਇਆ ਪ੍ਰਕਿਰਤੀ ਨੂੰ ਸਾਜਿਆ। ਪੰਜੇ ਤੱਤ ਸਾਜੇ, ਪਹਿਲਾਂ ਤ੍ਰਿਗੁਣ ਮਾਇਆ ਸਾਜੀ, ਰਜੋਗੁਣ ਤਮੋਗੁਣ ਸਤੋਗੁਣ, ਮੈਂ ਹੀ ਤੱਤ ਸਾਜਿਆ। ਅਭਿਮਾਨ ਅਹੰ ਭਾਵ ਸਾਜਿਆ, ਜਿਹਨੂੰ ਹਮੈ ਕਹਿੰਦੇ ਨੇ। ਉਹਦੇ ਤੋਂ ਫਿਰ ਸਾਰੀ ਪ੍ਰਕਿਰਤੀ ਅਤੇ ਸਾਰਾ ਕੁਛ ਪੈਦਾ ਹੋ ਕੇ ਆ ਸੰਸਾਰ ਦੇ ਅੰਦਰ ਪੰਜ ਤੱਤ ਵਿਸਥਾਰ ਚਲਤ ਰਚਾਇਆ। ਪੰਜ ਤੱਤ 25 ਪ੍ਰਵਿਰਤੀਆਂ, ਓਂਕਾਰ ਓਕਾਰ ਕਰ ਇੱਕ ਬਹੁ ਪਸਾਓ ਪਸਾਰਾ, ਇੱਕੋ ਵਾਰ ਬੋਲੇ ਨੇ। ਮਹਾਰਾਜ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਤਨ ਪੂਰ ਜਗਤ ਮੋਰਾ, ਇੱਕੋ ਸ਼ਬਦ ਬੋਲਿਆ ਓਂਕਾਰ। ਇਹ ਤਾਂ ਅਸੀਂ ਕਹਿੰਦੇ ਹਾਂ ਨਾ, ਲੇਕਿਨ ਉਹ ਕਿਵੇਂ ਸੀਗਾ? ਉਹ ਤਾਂ ਅੰਦਰ ਜਿਹਦੀ ਸੁਰਤੀ ਜਾਂਦੀ ਹੈ ਉਹਨੂੰ ਪਤਾ ਹੈ, ਕਿਉਂਕਿ ਅੰਦਰ ਸਾਰਿਆਂ ਦੇ ਵੱਜਦਾ। ਉਹਦੇ ਤੱਕ ਜਦ ਅਸੀਂ ਪਹੁੰਚ ਜਾਈਏ ਫਿਰ ਅਸੀਂ ਸਮਝ ਜਾਂਦੇ ਹਾਂ ਵੀ ਆਹ ਸ਼ਬਦ ਹੈ, ਲੇਕਿਨ ਉਹ ਦੱਸਣਾ ਨਹੀਂ ਆਉਂਦਾ, ਕੋਈ ਸਾਜ ਨਹੀਂ ਉਹਦਾ ਜਿਹੜਾ ਉਹ ਜਿਹਾ ਬੋਲਦਾ ਹੋਵੇ। ਉਹ ਆਦਮੀ ਆਪੇ ਹੀ ਜਾਣਦਾ ਜਿਹਦੇ ਅੰਦਰ ਸ਼ਬਦ ਹੈ। ਜਿੰਨਾ ਚਿਰ ਸ਼ਬਦ ਨਹੀਂ ਪ੍ਰਗਟ ਹੁੰਦਾ ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾ ਹੀ, ਗੁਰਪੂਰੇ ਭਾਗ ਨੂੰ ਲਾਵਣਿਆ। ਸੋ ਓਂਕਾਰ ਨੇ ਆਕਾਰ ਕੀਤਾ ਇੱਕ ਵਾਉ ਪਸਾਉ ਪਸਾਰਾ। ਜਦੋਂ ਓਂਕਾਰ ਅਵਸਥਾ ਚ ਵਾਹਿਗੁਰੂ ਆਇਆ, ਇੱਕ ਕਵਾਉ ਇੱਕ ਧੁਨ ਪ੍ਰਗਟ ਹੋਈ, ਉਦੋਂ ਪਸਾਰਾ ਹੋਇਆ। ਪੰਜ ਤੱਤ ਪ੍ਰਵਾਨ ਕਰ, ਪੰਜਾਂ ਤੱਤਾਂ ਨੂੰ ਬਰਾਬਰ ਦਾ ਬਣਾਇਆ ਸੰਤੁਲਨ। ਉਹ ਪੰਜਾਂ ਦੇ ਵਿੱਚੋਂ ਜੇ ਵੱਧ ਘੱਟ ਹੁੰਦਾ ਤਾਂ ਗੜਬੜ ਹੁੰਦੀ ਹੈ। ਤਿੰਨ ਗੁਣਾਂ ਨੂੰ ਸਮਾਨਤਾ ਦਿੱਤੀ, ਜਦੋਂ ਤਿੰਨਾਂ ਦੇ ਵਿੱਚ ਹਿਲਜੁਲ ਆਈ ਉਸ ਵੇਲੇ ਸ੍ਰਿਸ਼ਟੀ ਪੈਦਾ ਹੋਣੀ ਸ਼ੁਰੂ ਹੋ। 25 ਪ੍ਰਕਿਰਤੀਆਂ ਦੇ ਨਾਲ ਗਿਆਨ ਇੰਦਰੇ ਬਣਾਏ, ਘੱਟ ਘੱਟ ਅੰਦਰ ਤਿੰਨ ਭਵਨ ਸਾਰਾ, ਹਰੇਕ ਦੇ ਅੰਦਰ ਤਿੰਨ ਭਵਨ ਨੇ ਸਾਰੇ ਦੇ ਸਾਰੇ ਲੋਕ। ਇਹ ਕਾਦਰ ਕਿਨੇ ਨਾ ਲਿਖਿਆ, ਕੁਦਰਤ ਸਾਜ ਕੀ ਅਵਤਾਰ, ਵਾਹਿਗੁਰੂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਕਹਿੰਦੇ, ਲੇਕਿਨ ਇਹ ਕੁਦਰਤ ਤੋਂ ਨਜ਼ਰ ਆਉਂਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰ ਜਾ ਹੀ ਲਿਖੇ। ਇਕਦਮ ਕੁਦਰਤ ਕੁਦਰਤ ਲੱਖ ਕਰ ਲੱਖ ਬੇਅੰਤ ਅਸੰਖ ਉਪਾਰ, ਕਹਿੰਦੇ ਇੰਨੀ ਕੁਦਰਤ ਸਾਜ ਦੀ ਵੀ ਕਿਤੇ ਅੰਤ ਹੀ ਨਹੀਂ ਹੈ, ਨਾ ਬ੍ਰਹਮੰਡਾਂ ਦਾ, ਨਾ ਖੰਡਾਂ ਦਾ, ਨਾ ਕਿਤੇ ਆਬਾਦੀਆਂ ਦਾ, ਕੁਛ ਨਹੀਂ, ਕੋਈ ਅੰਤ ਹੀ ਨਹੀਂ ਹੈ, ਬੇਅੰਤ ਬੇਅੰਤ ਹੈ। ਰੋਮ ਰੋਮ ਵਿੱਚ ਰੱਖੇ ਹੁਣ ਕਰ ਬ੍ਰਹਿਮੰਡ ਕਰੋੜ ਸਮਾਰਾ, ਕਰੋੜਾਂ ਬ੍ਰਹਮੰਡਾਂ ਇੱਕ ਇੱਕ ਰੋਮ ਚ ਰੱਖੇ ਹੋਏ। ਇੱਕ ਇੱਕ ਬ੍ਰਹਮੰਡ ਵਿੱਚ 10-10 ਕਰ ਅਵਤਾਰ ਉਤਾਰਾ, ਹਰੇਕ ਬ੍ਰਹਮੰਡ ਦੇ ਅੰਦਰ 10-10 ਅਵਤਾਰ ਭੇਜੇ। ਕਿਤੇ ਵੇਦ ਵਿਆਸ ਕਰ ਕਈ ਕਿਤੇ ਮੁਹੰਮਦ ਯਾਰਾ, ਬੇਅੰਤ ਵਿਦਵਤਾ ਦੇ ਅਵਤਾਰ ਭੇਜੇ, ਬੇਅੰਤ ਧਰਮ ਨੂੰ ਚਲਾਉਣ ਵਾਲੇ ਮੁਹੰਮਦ ਯਾਰ ਭੇਜੇ। ਕੁਦਰਤ ਇੱਕ ਇਹ ਤਾਂ ਪਸਾਰਾ, ਕੁਦਰਤ ਇੱਕ ਹੈ ਅਤੇ ਪਸਾਰਾ ਵੀ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਇਹਦੇ ਵਿੱਚ ਜਿਹੜਾ ਮਾਇਆ ਦਾ ਤੱਤ ਹੈ ਇਹ ਇਸਤਰੀ ਤੱਤ ਹੈ, ਅਤੇ ਜਿਹੜੇ ਸਾਧਨ ਨੇ ਪਰਮੇਸ਼ਰ ਨੂੰ ਮਿਲਣ ਵਾਲੇ ਉਹ ਪੁਰਖ ਤੱਤ ਨੇ। ਸੋ ਇਹ ਇਸਤਰੀ ਤੱਤ ਜਿਹੜਾ ਹੈ ਇਹ ਸਾਰੀ ਕੁਦਰਤ ਨੂੰ ਮੋਹਿਤ ਕਰ ਲੈਂਦਾ, ਸਭ ਨੂੰ ਇਸ ਨੇ ਵਸ ਕੀਤਾ ਹੋਇਆ। ਅਤੇ ਇਹਦਾ ਕੰਮ ਕੀ ਹੈ? ਸਭ ਤੋਂ ਪਹਿਲਾਂ ਬਈ ਨਿਰੰਕਾਰ ਜੀ ਨੇ ਸਾਰੀ ਸ੍ਰਿਸ਼ਟੀਆਂ ਸਾਜੀਆਂ, ਉਹਨੂੰ ਭੁਲਾਉਣਾ, ਉਹਦੇ ਬਾਰੇ ਇਸ ਤਰ੍ਹਾਂ ਬੋਲਣਾ।
ਤੁਮਰੇ ਚਰਨ ਵਿਸਾਰੇ ਜੀ ਇਨ ਮਾਇਆ ਜਗ
ਕਿਤੇ ਪੁੱਤਰ ਦੇ ਰੂਪ 'ਚ ਹੈ, ਕਿਤੇ ਪਤੀ ਦੇ ਰੂਪ, ਕਿਤੇ ਪਤਨੀ ਦੇ ਰੂਪ 'ਚ, ਕਿਤੇ ਭਰਾ ਦੇ ਰੂਪ 'ਚ, ਕਿਤੇ ਮਾਇਆ ਦੇ ਰੂਪ 'ਚ, ਕਿਤੇ ਪੈਸਿਆਂ ਦੇ ਰੂਪ 'ਚ, ਕਦੇ ਪਰਵਤਾਂ ਦੇ ਰੂਪ 'ਚ, ਕਿਤੇ ਸਰੀਰ ਦੀ ਸੁੰਦਰਤਾ ਦੇ ਰੂਪ 'ਚ, ਅਨੇਕਾਂ ਹੀ ਰੂਪ ਇਸ ਨੇ ਧਾਰਨ ਕਰੇ ਹੋਏ ਨੇ। ਇਸ ਤ੍ਰਿਗੁਣੀ ਮਾਇਆ ਨੇ ਇਸ ਜੀਵ ਨੂੰ ਭੁਲਾ ਦਿੱਤਾ। ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਇੰਨੀ ਸ਼ਕਤੀ ਦਾ ਮਾਲਕ, ਉਸ ਨੂੰ ਤਾਂ ਸੰਸਾਰ ਭੁੱਲ ਗਿਆ। ਜਿਹੜੀ ਉਹਨੇ ਚੀਜ਼ ਬਣਾਈ ਹੈ ਉਸ ਨੇ ਭੁਲਾ ਤਾਂ ਆਪਣੇ ਵੱਲ ਮੋਹਿਤ ਕਰ ਲਈ। ਇਨ ਮਾਇਆ ਜਗਦੀਸ਼ ਕਸਾਈ ਤੁਮਰੇ ਚਰਨ ਵਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰ। ਕਹਿੰਦੇ ਭੋਰਾ ਜਿੰਨਾ ਵੀ ਪਿਆਰ ਪਰਮੇਸ਼ਰ ਦੇ ਨਾਲ ਨਹੀਂ ਪੈਂਦਾ। ਮਾਇਆ ਨਾਲ ਬੇਅੰਤ ਪਿਆਰ ਹੈ, ਦੇਖਣ ਵਾਲੀਆਂ ਚੀਜ਼ਾਂ ਨਾਲ ਬੇਅੰਤ ਪਿਆਰ ਹੈ, ਅਤੇ ਵਾਹਿਗੁਰੂ ਨਾਲ ਵੀ ਪਿਆਰ ਹੈ। ਮਹਾਰਾਜ ਕਹਿਣ ਲੱਗੇ, ਦੇਖੋ ਪ੍ਰੇਮੀਆਂ, ਇਹ ਮਾਇਆ ਨੇ ਪਰਮੇਸ਼ਰ ਨੂੰ ਛੁਪਾ ਲਿਆ। ਅਤੇ ਕ੍ਰਿਸ਼ਨ ਮਹਾਰਾਜ ਅਰਜਨ ਨੂੰ ਕਹਿਣ ਲੱਗੇ, ਕਹਿੰਦੇ ਹੇ ਅਰਜਨ, ਕਿਉਂਕਿ ਬਰਮ ਭਾਵ 'ਚ ਬੋਲ ਰਹੇ ਸੀ ਆਪ, ਇੱਕ ਜੀਵ ਭਾਵ ਹੁੰਦਾ ਜੀਵ ਭਾਵ 'ਚ ਬੋਲਣਾ, ਬਰਮ ਭਾਵ ਦੇ ਵਿੱਚ ਬੋਲਣਾ ਹੋਰ ਹੁੰਦਾ, ਜੀਵ ਭਾਵ 'ਚ ਬੋਲਣਾ ਹੋਰ ਹੁੰਦਾ। ਸਵਾਬ ਕਹਿਣ ਲੱਗੇ ਕਿ ਆਹ ਸਾਰਾ ਸੰਸਾਰ ਜਿਹੜਾ ਹੈ ਇਹਦੇ ਵਿੱਚ ਮੈਂ ਯੋਗ ਮਾਇਆ ਦੇ ਓਹਲੇ ਹੋ ਕੇ ਮੈਂ ਹੀ ਕੰਮ ਕਰ ਰਿਹਾ, ਮੈਂ ਹੀ ਸਾਰੇ ਕੰਮ ਕਰ ਰਿਹਾ ਜਿੰਨੇ ਹੋ ਰਹੇ ਨੇ, ਇਹ ਮੇਰੀ ਉਹ ਸੱਤਾ ਦੇ ਨਾਲ ਹੋ ਰਹੇ ਨੇ। ਮੈਂ ਹੀ ਮਾਇਆ ਨੂੰ ਸੱਤਾ ਦਿੰਦਾ ਅਤੇ ਇਹ ਮਾਇਆ ਲੜਾਈਆਂ ਪੜਾਈਆਂ ਝਗੜੇ ਝਾਟੇ ਸਭ ਕਰਾ ਰਹੀ ਹੈ, ਖਿਲਜੁਲ ਕਰ ਰਹੀ ਹੈ। ਇਹ ਤਿਰਗੁਣੀ ਮਾਇਆ ਜਿਹੜੀ ਮੇਰੀ ਹੈ ਇਹਨੂੰ ਤਰਨਾ ਬਹੁਤ ਕਠਿਨ ਹੈ, ਕੋਈ ਤਰ ਨਹੀਂ ਸਕਦਾ, ਕੋਈ ਇਹਦੇ ਸਾਹਮਣੇ ਠਹਿਰ ਨਹੀਂ ਸਕਦਾ। ਅਤੇ ਮੈਨੂੰ ਭੁੱਲ ਜਾਂਦੇ, ਅਰਜਨ ਕਹਿਣ ਲੱਗਿਆ ਮਹਾਰਾਜ ਮੈਨੂੰ ਤਾਂ ਨਹੀਂ ਤੁਸੀਂ ਭੁੱਲਦੇ, ਮੈਂ ਤੁਹਾਡੇ ਕੋਲ ਬੈਠਾ, ਤੁਸੀਂ ਮੇਰੇ ਨਾਲ ਰਹਿੰਦੇ ਹੋ, ਮੇਰਾ ਤੁਹਾਡੇ ਨਾਲ ਸਖਾ ਦਾ ਤਲਕ ਹੈ। ਕਹਿਣ ਲੱਗੇ ਅਰਜਨ ਇਹ ਤਾਂ ਮੇਰੀ ਉਹ ਮਿਹਰ ਹੈ ਵੀ ਤੂੰ ਨਾ ਭੁੱਲੇ, ਜੇ ਮੇਰੀ ਨਾ ਮਿਹਰ ਹੋਵੇ ਤਾਂ ਤੂੰ ਤਾਂ ਮੈਨੂੰ ਤਾਂ ਭੁੱਲਣਾ ਹੀ ਹੈ, ਤੂੰ ਆਪਣੇ ਆਪ ਨੂੰ ਵੀ ਭੁੱਲ ਸਕਦਾ, ਕੋਈ ਬੰਦਾ ਨਹੀਂ ਜਿਹੜੀ ਮੇਰੀ ਮਾਇਆ ਦੇ ਸਾਹਮਣੇ ਟਿਕ ਸਕੇ।
ਕਿਆ ਇਹ ਜੰਤ ਵਿਚਾਰਾ ਜੀ ਮਾਇਆ
ਵੱਡੇ ਵੱਡੇ ਯੋਗੀ ਵੱਡੇ ਵੱਡੇ ਸਿੱਧ ਇੱਥੇ ਤੱਕ ਕਿ ਜਿਹੜੇ ਵੱਡੇ ਦੇਵਤੇ ਨੇ ਇਹ ਵੀ ਮਾਇਆ ਦੇ ਅੱਗੇ ਟਿਕ ਨਹੀਂ ਸਕਦੇ ਕਿਉਂਕਿ ਮਾਇਆ ਇੰਨੀ ਪਰਵਲ ਹੈ ਬਹੁਤ ਵੱਡੀ ਸ਼ਕਤੀ ਹੈ ਭੁਲਾਉਣ ਵਾਲੀ ਮਾਇਆ ਕਹਿੰਦੇ ਕਿਹਨੂੰ ਨੇ ਕਹਿੰਦੇ ਇਹਦਾ ਨਾਂ ਇਹੀ ਹੈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲੈ ਇੱਕ ਨੂੰ ਛੱਡ ਕੇ ਜਾਂ ਦੂਜਾ ਦੇਖਣ ਲੱਗ ਜਾਂਦਾ ਇਹ ਸਮਝ ਲਓ ਮਾਇਆ ਹੈ ਮਾਇਆ ਪਈ ਹੋਈ ਹੈ ਸੋ ਤ੍ਰਿਗੁਣੀ ਮਾਇਆ ਦੇ ਅੱਗੇ ਕੋਈ ਟਿਕ ਨਹੀਂ ਸਕਦਾ ਉਹ ਐਡੀ ਬਲਵਾਨ ਹੈ ਕਿ ਜਿਨ ਕੀਤੇ ਜਿਨ ਕੀਨੇ ਬਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨੇ ਗੁਣ ਬਸ ਕਰਕੇ ਸਾਰੇ ਸੰਸਾਰ ਨੂੰ ਬਸ ਕੀਤਾ ਹੋਇਆ ਜਿੰਨਾ ਵੀ ਨਜ਼ਰਾਂ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਇਹ ਜੰਤ ਵਿਚਾਰਾ ਜਗ ਦੇ ਜਿੰਨੇ ਧਰਮ ਤੀਰਥ ਸੀਗੇ ਜਿੰਨੇ ਜਪ ਨੇ ਜਿੰਨੇ ਤਪ ਨੇ ਜਿੰਨੇ ਇਸ਼ਨਾਨ ਨੇ ਸਾਰਿਆਂ ਨੂੰ ਫਤਿਹ ਕਰ ਲਿਆ ਮਾਇਆ ਨੇ ਕਹਿੰਦੇ ਇਹ ਜੀਵ ਕੀ ਹੈ ਵਿਚਾਰਾ ਇਹ ਨਾ ਛੁੱਟਦਾ ਤਾਂ ਹੈ ਜੇ ਵਾਹਿਗੁਰੂ ਦੀ ਓਟ ਲੈ ਲਵੇ ਪ੍ਰਭ ਕੀ ਓਟ ਗਈ ਤਾਂ ਛੁੱਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਵਿਆਹ ਤਪ ਜਦੋਂ ਕੋਈ ਪੂਰਾ ਸਤਿਗੁਰੂ ਮਿਲ ਜਾਵੇ ਫਿਰ ਹਰੀ ਦਾ ਜਸ ਗਾਉਂਦਾ ਫਿਰ ਕਹਿੰਦੇ ਵਿਸ਼ਿਆਂ ਦੀ ਜਿਹੜੀ ਵਿਆਧੀ ਲੱਗੀ ਹੋਈ ਹੈ ਥੱਕ ਜਾਂਦੀ ਹੈ ਫਿਰ ਇਹਦਾ ਅਸਰ ਨਹੀਂ ਕਰਦਾ ਪਰ ਇਹ ਜਿਹੜੀ ਮਾਇਆ ਹੈ ਕਹਿੰਦੇ ਕਿੱਥੇ ਹੈ ਜੀ ਪਤਾ ਤਾਂ ਲੱਗੇ ਵੀ ਆਹ ਮੋਹਣ ਵਾਲੀ ਆ ਗਈ ਮਹਾਰਾਜ ਕਹਿੰਦੇ ਨਾ ਇਹ ਸੁਣੀ ਹੈ ਨਾ ਮੁੱਖ ਤੇ ਬਕੀ ਹੈ ਨਾ ਮੋਹੇ ਉਹ ਡਿੱਠੀ ਕਹਿੰਦੇ ਨਾ ਤਾਂ ਉਹ ਸੁਣੀ ਹੈ ਵੀ ਉੱਥੇ ਬੈਠੀ ਹੈ ਨਾ ਮੂੰਹ ਤੇ ਬੋਲਦੀ ਹੈ ਨਾ ਉਹ ਦੇਖੀ ਹੋਈ ਮੋਹਦੀ ਹੈ ਲੇਕਿਨ ਉਹਦੇ ਕੋਲ ਇੱਕ ਐਸੀ ਚੀਜ਼ ਹੈ ਐਸੀ ਠਗੋਰੀ ਪਾਏ ਪਲਾਵਰ ਇੱਕ ਬੂਟੀ ਹੈ ਜਿਹਨੂੰ ਠੱਗ ਮੂਰੀ ਕਹਿੰਦੇ ਨੇ ਉਹ ਜਦੋਂ ਸੁਗਾ ਦਿੰਦੀ ਹੈ ਕੁਛ ਤੇ ਕੁਛ ਪੀਣ ਲੱਗ ਜਾਂਦਾ ਆਹ ਜਿਹੜੇ ਡੱਗ ਖਾਂਦੇ ਨੇ ਇੱਕ ਨੂੰ ਮੈਂ ਪੁੱਛਿਆ ਵੀ ਤੈਨੂੰ ਅਸਰ ਕੀ ਹੁੰਦਾ ਕਹਿੰਦਾ ਅਸਰ ਕਹਿੰਦਾ ਦੁਨੀਆ ਹੀ ਹੋਰ ਹੋ ਜਾਂਦੀ ਹੈ ਆਹ ਜਿਹੜੇ ਖੰਭੇ ਨੇ ਕਹਿੰਦਾ ਨੱਚਦੇ ਨਜ਼ਰ ਆਉਂਦੇ ਆ ਸਾਰੇ ਨੱਚਦੇ ਤੁਹਾਨੂੰ ਟਿਕੇ ਲੱਗਦੇ ਨੇ ਸਾਨੂੰ ਨੱਚਦੇ ਲੱਗਦੇ ਆਹੀ ਰੋਸ਼ਨੀਆਂ ਸੱਤ ਸੱਤ ਰੋਸ਼ਨੀਆਂ ਨਜ਼ਰ ਆਉਂਦੀਆਂ ਇੱਕ ਇੱਕ ਦੇ ਵਿੱਚ ਕਿਉਂਕਿ ਉਹ ਠਗੋਰ ਠਗਮੂਰੀ ਚੜ ਗਈ ਉਸ ਬੂਟੀ ਚੜ ਗਈ ਇਸੇ ਤਰ੍ਹਾਂ ਨਾਲ ਸੀਗਾ ਤਾਂ ਵਾਹਿਗੁਰੂ ਇੱਥੇ ਪਰ ਉਹ ਮਾਇਆ ਦੀ ਬੂਟੀ ਜਦ ਸੁੰਘੀ ਇਸ ਜੀਵ ਨੇ ਉਸ ਵੇਲੇ ਭੁੱਲ ਗਿਆ ਕਹਿੰਦੇ ਐਸੀ ਠਗੋਰੀ ਪਾਏ ਪਲਾਵੈ ਮਨ ਸਭ ਕਹਿ ਲੱਗੈ ਮਿੱਠੀ ਮਾਏ ਬਾਪ ਪੂਤ ਹਿੱਤ ਪ੍ਰਾਤਾ ਹੁਣ ਘਰ ਘਰ ਮੇਲਿਓ ਦੁਆ ਮਾਂ ਬਾਪ ਪੁੱਤ ਤੀਆਂ ਇਕੱਠੇ ਹੋ ਕੇ ਦੁਆਇਤ ਏ ਦੁਆਇਤ ਹੋ ਗਈ ਕਿਸੇ ਬਾਦ ਘਾਟ ਕਿਸੇ ਪੈ ਸਗਲੇ ਲੜ ਲੜ ਮੂਆ ਕਿਸੇ ਕੋਲ ਥੋੜੀ ਹੈ ਕਿਸੇ ਕੋਲ ਬਹੁਤੀ ਹੈ ਕਹਿੰਦੇ ਲੜ ਲੜ ਕੇ ਮਰ ਰਹੇ ਨੇ ਹਾਂ ਵਲਿਹਾਰੀ ਸਤਿਗੁਰ ਆਪਣੇ ਜਿਹਨੇ ਚਲਤ ਦਿਖਾਏ ਵਲਿਹਾਰ ਜਾਂਦੇ ਹਾਂ ਗੁਰੂ ਤੋਂ ਜਿਹਨੇ ਸਾਨੂੰ ਇਹ ਪ੍ਰਗਟ ਕਰਕੇ ਖੇਲ ਦਿਖਾ ਦਿੱਤਾ ਗੁੱਝੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪਾ ਮਾਇਆ ਸਾਰਾ ਸੰਸਾਰ ਇਸ ਗੁੱਝੀ ਅੱਗ ਦੇ ਵਿੱਚ ਜਲ ਰਿਹਾ ਸੰਤ ਪ੍ਰਸਾਦ ਮਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲਾਇਆ ਕਹਿਣ ਲੱਗੇ ਅਰਜਨ ਤੂੰ ਕਿਹਦਾ ਵਿਚਾਰ ਹੈ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਮੈਦਾਨੇ ਜੰਗ ਦੇ ਅੰਦਰ ਗਿਆਨ ਕਰਾਇਆ ਮਹਾਭਾਰਤ ਦੇ ਜੰਗ ਦੇ ਮੇਰੇ ਗਿਆਨ ਸਾਰਾ ਯਾਦ ਹੈ ਕਹਿੰਦੇ ਨਾ ਗਿਆਨ ਗੁਣ ਕਿਧਰੇ ਹੀ ਜਾਂਦੇ ਨੇ ਇਹ ਐਡੀ ਪਰਬਲ ਹੈ ਜਦੋਂ ਸਿੱਟਣ 'ਤੇ ਆਉਂਦੀ ਹੈ ਫਿਰ ਨਹੀਂ ਆਦਮੀ ਬਚਦਾ ਕੋਈ ਬੰਦਾ ਨਹੀਂ ਦ੍ਰਿੜਤਾ ਨਾ ਕਹਿ ਸਕਦਾ ਵੀ ਮੈਂ ਬਚ ਸਕਦਾ ਕਹਿੰਦੇ ਮੂਰਖ ਹੈ ਜਿਹੜਾ ਇਹ ਦਾਵਾ ਕਰੇ, ਪਤਾ ਨਹੀਂ ਕਿਹੜੇ ਵੇਲੇ ਗਿਰ ਜਾਵੇ ਆਦਮੀ। ਸੋ ਇਸਨੇ ਵਾਰ ਵਾਰ ਜਦ ਇਸ ਗੱਲ ਦਾ ਹੱਠ ਕਰਿਆ ਕਿ ਮੈਨੂੰ ਤੁਸੀਂ ਆਪਣੀ ਤਿਰਗੁਣੀ ਮਾਇਆ ਦਿਖਾ ਤਾ ਦਿਓ ਵੀ ਮੈਂ, ਉਹ ਕਹਿੰਦੇ ਤੂੰ ਤਾਂ ਮੈਨੂੰ ਤਾਂ ਭੁੱਲਣਾ ਹੀ ਹੈ, ਤੂੰ ਆਪਣੇ ਆਪ ਨੂੰ ਵੀ ਭੁੱਲ ਜਾਏਗਾ। ਜਦ ਹੱਠ ਕਰਿਆ ਕਹਿੰਦੇ ਚੰਗਾ ਫਿਰ ਕਿਸੇ ਮੌਕਾ ਆਇਆ ਤਾਂ ਤੈਨੂੰ ਦਿਖਾਵਾਂ। ਦੂਸਰੇ ਦਿਨ ਰਾਤ 'ਤੇ ਚੜ੍ਹ ਕੇ ਆ ਕਹਿਣ ਲੱਗਿਆ ਖੁੱਲ ਸੋਹਣਾ ਥਾਂ ਹੈ, ਸਰੋਵਰ ਬਹੁਤ ਵਧੀਆ ਹੈ ਅਤੇ ਇੱਥੇ ਆਪਾਂ ਦਾਤਣ ਕੁਰਲਾ ਕਰ ਲਈਏ। ਅਤੇ ਦਾਤਣ ਕਰਨ ਵਾਸਤੇ ਬੈਠ ਗਏ, ਇਹਨੂੰ ਕਹਿੰਦੇ ਤੂੰ ਐਂ ਕਰ ਮਾਇਆ ਦੇਖਣੀ ਹੈ। ਕਹਿੰਦਾ ਹਾਂ ਮਹਾਰਾਜ ਮਾਇਆ ਮੈਨੂੰ ਦਿਖਾ। ਕਹਿੰਦੇ ਦੇਖ ਮਾਇਆ ਇੱਥੇ ਬੈਠਣਾ, ਨਾ ਕਿਤੇ ਜਾਣਾ, ਇਹ ਮੇਰੀ ਹੈਗੀ ਪ੍ਰਤਿਗਿਆ ਤੇਰੇ ਨਾਲ, ਮੈਂ ਨਹੀਂ ਕਿਤੇ ਵੀ ਜਾਂਦਾ, ਆਹ ਰੱਥ ਨਹੀਂ ਜਾਂਦਾ ਕਿਤੇ, ਇੱਥੇ ਹੀ ਬੈਠਾ ਮੈਂ, ਤੈਨੂੰ ਨਜ਼ਰ ਨਹੀਂ ਆਉਣਾ, ਤੂੰ ਭੁੱਲ ਜਾਏਗਾ। ਕਹਿੰਦਾ ਮਹਾਰਾਜ ਤੁਸੀਂ ਇੱਥੇ ਬੈਠੇ ਹੋ, ਮੈਨੂੰ ਕਿਵੇਂ ਨਹੀਂ ਨਜ਼ਰ ਆਉਣਗੇ। ਕਹਿੰਦੇ ਮੇਰੀ ਮਾਇਆ ਐਸੀ ਪ੍ਰਬਲ ਹੈ, ਹੁਣ ਮੈਂ ਸਾਰੀ ਸ੍ਰਿਸ਼ਟੀ 'ਚ ਰਹਿਣਾ ਕਿਹਨੂੰ ਨਜ਼ਰ ਆਉਣਾ, ਕੋਈ ਹੈ ਬੰਦਾ ਜਿਹੜਾ ਕਹਿ ਦੇਵੇ ਮੈਨੂੰ ਨਜ਼ਰ ਆਉਂਦਾ ਪੈ ਗਿਆ, ਸਾਰੇ ਹੀ ਭੁੱਲੇ ਪਏ ਨੇ। ਮਾਇਆ ਨੂੰ ਤਾਂ ਕਹਿੰਦੇ ਨੇ ਜਿਹੜਾ ਕੁਝ ਦੇਖਦਾ, ਜਿਹੜਾ ਕੁਝ ਸੁਣਦਾ ਵੀ ਇਹ ਹੈਗਾ। ਅਸਲੀ ਨਕਲੀ ਚੀਜ਼ ਨੂੰ ਅਸਲੀ ਮੰਨਦੇ ਨੇ, ਕਿਵੇਂ ਮੰਨਦੇ ਨੇ, ਕਹਿੰਦੇ ਹਨੇਰੇ ਵਿੱਚ ਰੱਸੀ ਪਈ ਹੋਵੇ ਉਹਨੂੰ ਸੱਪ ਇਹ ਕਹੀ ਜਾਣਗੇ, ਜਦ ਚਾਨਣਾ ਹੋਏਗਾ ਫਿਰ ਪਤਾ ਲੱਗੂ ਵੀ ਇਹ ਤਾਂ ਰੱਸੀ ਹੋ ਸੀ, ਸੱਪ ਤਾਂ ਇਹਦੇ 'ਚ ਹੋਇਆ ਹੀ ਨਹੀਂ, ਨਾ ਕਦੇ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਹੈਗਾ ਤਾਂ ਮੈਂ ਹੀ ਸੰਸਾਰ ਦੇ ਅੰਦਰ, ਪਰ ਮੈਨੂੰ ਕੋਈ ਨਹੀਂ ਦੇਖਦਾ, ਮੇਰੀ ਮਾਇਆ ਨੂੰ ਦੇਖ ਕੇ ਵੱਡੀਆਂ ਪਾਉਂਦੇ ਆ, ਮੇਰਾ ਪੋਤਾ, ਮੇਰੀ ਧੀਆ, ਮੇਰੀ ਕੋਠੀ ਆ, ਮੇਰੀ ਕਾਰ ਆ, ਮੇਰਾ ਫਲਾਣਾ, ਮੇਰਾ ਤਿੰਕਾ, ਵੰਡੀਆਂ ਪਾ ਕੇ ਕਹਿੰਦੇ ਭੁੱਲ ਕੇ ਬਹਿ ਜਾਂਦੇ ਨੇ, ਅਸਲੀਅਤ ਨਹੀਂ ਪਤਾ ਲੱਗਦਾ। ਕਹਿੰਦਾ ਲਓ ਮਹਾਰਾਜ ਤੁਸੀਂ ਇੱਥੋਂ ਨਾ ਹਿੱਲਿਓ, ਮੈਂ ਕਿਵੇਂ ਭੁੱਲ ਜੂੰ। ਕਹਿੰਦੇ ਜਾ ਇਸ਼ਨਾਨ ਕਰ, ਜਾ ਕੇ ਸਰੋਵਰ 'ਚ ਇਸ਼ਨਾਨ ਕਰਨ ਲੱਗਿਆ, ਇੱਕ ਟੁੱਬੀ ਮਾਰੀ, ਜਦ ਬਾਹਰ ਨਿਕਲ ਕੇ ਦੇਖਦਾ ਹੈ ਸਮਾਂ ਬਦਲ ਗਿਆ, 400 ਸਾਲ ਨੂੰ ਜਿਹੜੀ ਗੱਲ ਆਉਣੀ ਸੀ ਉਹ ਸਮਾਂ ਪੈਦਾ ਕਰਦਾ ਉੱਥੇ, ਨਾ ਸਰੋਵਰ ਨਾ ਕਿਤੇ ਇਹਦੇ ਕੱਪੜੇ, ਤਿਆਰ ਬਰ ਤਿਆਰ ਖੜਾ, ਧਨ ਸ਼ਬਾਨ ਮੋਢੇ 'ਚ ਪਾਇਆ ਹੋਇਆ। ਲੇਕਿਨ ਹੈਰਾਨ ਹੁੰਦਾ ਹੈ ਬਈ ਕਿੱਥੇ ਚਲੇ ਗਏ ਕ੍ਰਿਸ਼ਨ ਮਹਾਰਾਜ, ਇੱਥੇ ਬੈਠੇ ਸੀ, ਹੁਣੇ ਮੈਨੂੰ ਘਰਿਆ। ਗੱਲ ਵੀ ਯਾਦ ਆਉਂਦੀ ਹੈ ਵੀ ਇੱਥੇ ਬੈਠੇ ਨੇ, ਹਾਕਾਂ ਮਾਰਨੀਆਂ ਸ਼ੁਰੂ ਕਰਤੀਆਂ, ਬਈ ਮਹਾਰਾਜ ਤੁਸੀਂ ਬੋਲਦੇ ਕਿਉਂ ਨਹੀਂ, ਬੋਲੋ ਬੋਲੋ, ਸਾਰਾ ਦਿਨ ਹਾਕਾਂ ਮਾਰੀ ਗਿਆ, ਕੋਈ ਜਵਾਬ ਨਾ ਉਹਨਾਂ ਨੇ ਦਿੱਤਾ। ਰਾਤ ਪੈ ਗਈ, ਜੰਗਲੀ ਜਾਨਵਰ ਆ ਗਏ, ਸ਼ੇਰ ਨੰਗੇ ਫਿਰਦੇ ਨੇ, ਵੱਡੇ ਵੱਡੇ ਸੱਪ ਤੁਰੇ ਫਿਰਦੇ ਨੇ। ਉਸ ਵੇਲੇ ਦਰਖਤ ਦੇ ਉੱਤੇ ਚੜ੍ਹ ਗਿਆ, ਸਾਰੀ ਰਾਤ ਜਾਗਦੇ ਨੇ, ਕਦੇ ਨਾਲੇ ਰੋਂਦਾ ਵੀ ਮੈਂ ਆ ਕਿੱਥੇ ਗਿਆ, ਇਸ਼ਨਾਨ ਕਰਨ ਬੜਿਆ ਸੀ, ਇੰਨਾ ਕੁ ਤਾਂ ਯਾਦ ਹੈ, ਉਹਦੇ ਬਾਅਦ ਨਹੀਂ ਕੋਈ ਗੱਲ ਯਾਦ ਵੀ ਮੈਂ ਆ ਕਿੱਥੇ ਗਿਆ। ਫੇਰ ਆਵਾਜ਼ਾਂ ਦਿੰਦਾ, 3 ਦਿਨ 3 ਰਾਤਾਂ ਲੰਘ ਗਈਆਂ, ਅਖੀਰ ਜੰਗਲ 'ਚੋਂ ਨਿਕਲਿਆ ਵੀ ਬਾਹਰ ਨਿਕਲ ਕੇ ਦੇਖਾਂ, ਪਤਾ ਅਤਾ ਪਤਾ ਕਰਾਂ ਵੀ ਮੈਂ ਹਾਂ ਕਿੱਥੇ। ਉਹ ਜਦ ਬਾਹਰ ਨਿਕਲਿਆ ਤਾਂ ਉੱਥੇ ਇੱਕ ਬੰਦਾ ਮਿਲਿਆ ਇਸਨੂੰ, ਇਹ ਕਹਿਣ ਲੱਗਿਆ ਵੀ ਮੈਨੂੰ ਤੂੰ ਐਂ ਦੱਸ ਵੀ ਹਸਤਨਾਪੁਰ ਕਿੱਥੇ ਹੈ ਅਤੇ ਕ੍ਰਿਸ਼ਨ ਮਹਾਰਾਜ ਕਿਤੇ ਦੇਖੇ ਹੁਣ ਤਾਂ। ਉਹ ਕਹਿੰਦਾ ਕ੍ਰਿਸ਼ਨ ਮਹਾਰਾਜ ਹਸਤਨਾਪੁਰ, ਹਸਤਨਾਪੁਰ ਨੂੰ ਤਾਂ ਉਜੜੇ ਨੂੰ ਵੀ ਬੜੀ ਦੇਰ ਹੋ ਗਈ, ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਅਰਜਨ, ਮੈਂ ਪਾਂਡਵ। ਉਹ ਕਹਿੰਦੇ ਅਰਜਨ ਨਾ, ਤੇਰੇ ਦਿਮਾਗ 'ਚ ਕੁਛ ਫਰਕ ਹੈ। ਕਹਿੰਦਾ ਕਿਉਂ? ਕਹਿੰਦਾ ਆ ਜਾ, ਉੱਥੇ ਕਥਾ ਹੁੰਦੀ ਹੈ ਸਾਡੇ। ਕਹਿੰਦੇ ਉਹ ਕਥਾ ਅਰਜਨ ਦੇ ਪੜੋਤੇ ਨੂੰ ਸੁਣਾਈ ਸੀ, ਉਹ ਕਥਾ ਜਿਹੜੀ ਹੈ ਨਾ ਉਹ ਥਾਂ ਥਾਂ 'ਤੇ ਹੋ ਰਹੀ ਹੈ, ਸਾਡੇ ਵੀ ਹੋ ਰਹੀ ਹੈ, ਕਿਉਂਕਿ ਸਾਡਾ ਜਿਹੜਾ ਰਾਜਾ ਉਹ ਕ੍ਰਿਸ਼ਨ ਭਗਤ ਹੈ। ਸੋ ਉਹਦੇ ਨਾਲ ਚੱਲ ਪਿਆ। ਹੁਣ ਸ਼ੱਕ ਪੈਂਦਾ ਜਾਂਦਾ ਵੀ ਇਹ ਗੱਲ ਕੀ ਹੋ ਗਈ, ਮੈਨੂੰ ਤਾਂ ਕੁਛ ਪਤਾ ਨਹੀਂ ਲੱਗਦਾ। ਹਾਂ ਮੈਂ ਜਾਗਦਾ ਸੁੱਤਾ ਪਿਆ ਨਹੀਂ ਹਾਂ। ਉੱਥੇ ਚਲੇ ਗਿਆ, ਜਾ ਕੇ ਕਥਾ ਸੁਣੀ ਵੀ ਪਾਂਡਵਾਂ ਨੇ ਬੜੀ ਦੇਰ ਤੱਕ ਰਾਜ ਕਰਿਆ, ਇਹ ਰਾਜ ਨਹੀਂ ਸੀ ਕਰਦਾ, ਭੀਸ਼ਮ ਪਿਤਾਮਾ ਨੇ ਬਾਣਾਂ ਦੀ ਸੇਜਾਂ 'ਤੇ ਪਏ ਹੋਏ ਅਰਜਨ ਨੂੰ ਸਮਝਾਇਆ ਕਿ ਤੁਸੀਂ ਰਾਜ ਕਰੋ, ਹੁਣ ਰਾਜ ਵਾਸਤੇ ਯੁੱਧ ਕਰੇ, ਰਾਜ ਕਰਿਆ ਉਹਦੇ ਬਾਅਦ ਹਿਮਾਲੀਆ ਪਰਬਤ 'ਚ ਪੰਡ ਰਾਜ ਹੈ ਜੋ ਕਮਾਵਾ, ਜਿੱਥੇ ਗੁਰੂ ਮਹਾਰਾਜ ਨੇ ਲਿਖਿਆ ਹੈ, ਹੇਮਕੁੰਡ ਦੇ ਨੇੜੇ ਚਲੇ ਗਏ, ਉੱਥੇ ਆਪਣੀ ਸਾਧਨਾ ਸਾਧਦੇ ਰਹੇ ਅਤੇ ਇੱਧਰ ਰਾਜ ਪ੍ਰੀਸ਼ਿਤ ਨੂੰ ਦੇ ਗਏ ਪੋਤੇ, ਪ੍ਰੀਸ਼ਿਤ ਨੂੰ ਸੱਪ ਨੇ ਕੱਟ ਕੇ ਕੱਟ ਲਿਆ। ਉਹਦੇ ਬਾਅਦ ਰਾਜ ਚਲੇ ਗਿਆ ਜਨਮੇਜੇ ਕੋਲ, ਜਨਮੇਜੇ ਨੂੰ ਕੋਹੜ ਹੋ ਗਿਆ, ਕੋਹੜ ਹੋਏ ਅਤੇ ਉਹਨੇ ਕਥਾ ਸੁਣੀ ਆਪਣੇ ਬਜ਼ੁਰਗਾਂ ਦੀ, ਉਹਦੇ ਵਿੱਚ ਵਾਰ ਵਾਰ ਆਉਂਦਾ ਵੀ ਫੇਰ ਆਹ ਗੱਲ ਸੁਣਾਈ, ਫਿਰ ਆਹ ਗੱਲ ਸੁਣਾਈ। ਉਹ ਕਥਾ ਸੁਣਦਾ, ਕਥਾ ਸੁਣ ਕੇ ਹੈਰਾਨ ਹੁੰਦਾ ਵੀ ਕਥਾ ਮੇਰੀ ਹੈ, ਇਹ ਹੋ ਕੀ ਗਿਆ ਮੇਰੇ ਪੁੱਤ ਨਾਲ ਵੀ ਪੋਤੇ ਨਾਲ ਪ੍ਰੀਸ਼ਤ ਹੈ, ਠੀਕ ਹੈ ਗੱਲ ਰਾਜ ਦੇ ਤਾ, ਅਸੀਂ ਤਾਂ ਰਾਜ ਕਰ ਰਹੇ ਹਾਂ, ਇਹ ਹੋਇਆ ਕੀ? ਉਸ ਵੇਲੇ ਚੱਕਰ 'ਚ ਪੈ ਗਏ ਉਹ, ਲੋਕਾਂ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਅਰਜਨ। ਜਾਂ ਅਰਜਨ ਕਿਹਾ ਅਤਾ ਪਤਾ ਦੱਸਿਆ, ਬੱਟੇ ਮਾਰਨੇ ਸ਼ੁਰੂ ਕਰਦੇ ਵੀ ਪਾਗਲ ਆ ਬੜੇ ਆਪਣੀ ਬਸਤੀ। ਉਹ ਕਹਿੰਦਾ ਮੈਨੂੰ ਮਾਰੋ ਨਾ, ਬੱਟੇ ਕਿਉਂ ਮਾਰੀ ਜਾਂਦੇ? ਕਹਿੰਦੇ ਤੂੰ ਅਰਜਨ ਕਿੱਥੇ, ਅਰਜਨ ਨੂੰ ਹੋਏ ਨੂੰ 400 ਸਾਲ ਹੋ ਗਏ। ਅਖੀਰ ਐਸਾ ਭੁਲੇਖਾ ਪਿਆ ਕਿ ਆਪਣੇ ਆਪ ਨੂੰ ਮੰਨ ਗਿਆ ਵੀ ਮੈਂ ਅਰਜਨ, ਅਤੇ ਆਪਣਾ ਨਾਂ ਵੀ ਬਦਲ ਲਿਆ, ਪਰਦੇਸੀ ਨਾਂ ਰਖਾ ਲਿਆ। ਉਹ ਰਾਜੇ ਦੇ ਕੋਲ ਚਲਿਆ ਗਿਆ, ਤੀਰ ਚਲਾਉਣ ਜਾਣਦਾ ਸੀ, ਉਹਦੀ ਵਿੱਦਿਆ ਨੂੰ ਦੇਖ ਕੇ ਉਹਨੇ ਸੈਨਾਪਤੀ ਬਣਾ ਅਤੇ ਆਪਣੀ ਲੜਕੀ ਦਾ ਰਿਸ਼ਤਾ ਕਰਤਾ। ਲੜਕੀ ਦਾ ਰਿਸ਼ਤਾ ਹੋ ਕੇ ਜਦੋਂ ਰਹਿਣ ਲੱਗੇ ਗ੍ਰਿਸਤੀ ਜ਼ਿੰਦਗੀ 'ਚ, ਇਹਨਾਂ ਵਿਸ਼ੇ ਵਿਕਾਰਾਂ ਭੋਗਾਂ ਦੇ ਵਿੱਚ ਮਸਤ ਹੋਇਆ, ਨਾ ਕੋਈ ਕਿਰਿਆ ਕਰਮ, ਨਾ ਕੋਈ ਜਪ ਤਪ, ਨਾ ਕੋਈ ਤੀਰਥ, ਬਿਲਕੁਲ ਪੱਕਾ ਨਾਸ਼ਤਕ ਹੋ ਗਿਆ। ਜੇ ਕੋਈ ਰੱਬ ਦੀ ਗੱਲ ਉਹਦੇ ਕੋਲ ਕਰ ਦੇਵੇ ਮਿਲਟਰੀ ਵਾਲਾ, ਤਾਂ ਉਹਦੇ ਨਾਲ ਨਾਰਾਜ਼ ਹੋ ਜਾਂਦਾ, ਕਹਿੰਦਾ ਮੇਰੇ ਕੋਲ ਨਾ ਰੱਬ ਦੀ ਗੱਲ ਕਰੀ, ਕਦੇ ਭੁੱਲ ਕੇ ਕੋਈ ਨਹੀਂ ਹੈ ਇੱਥੇ ਹੋਇਆ। ਸੋ ਇੰਨਾ ਕ੍ਰਿਸ਼ਨ ਮਹਾਰਾਜ ਦਾ ਨਾਂ ਨਾ ਲੈਣ ਦੇ, ਜੇ ਕੋਈ ਲੈ ਦੇਵੇ ਉਹਦੇ ਨਾਲ ਲੜ ਪਵੇ ਵੀ ਤੂੰ ਉਹਦਾ ਨਾਂ ਕਰ ਲੈਣਾ। ਉਹਦੇ ਬਾਅਦ ਤਿੰਨ ਪੁੱਤਰ ਹੋਏ, ਉਹਨਾਂ ਦਾ ਦਿਨ ਰਾਤ ਪਿਆਰ ਕਰਦਾ ਰਹਿੰਦਾ, ਅਤੇ ਉਸ ਤੋਂ ਬਾਅਦ ਇਹਦੇ ਘਰ ਵਾਲੀ ਬਿਮਾਰ ਹੋ ਗਈ ਜਾਂ ਮਰਨ ਲੱਗੀ। ਉਹਨੇ ਕਿਹਾ ਵੀ ਦੇਖ ਤੁਸੀਂ ਮਨੁੱਖ ਹੋ, ਤੁਸੀਂ ਤਾਂ ਦੂਜਾ ਵਿਆਹ ਕਰਾ ਲਉਂਗੇ ਅਤੇ ਮੇਰੇ ਬੱਚਿਆਂ ਦਾ ਹਾਲ ਮੰਦਾ ਹੋਜੂ। ਇਹ ਕਹਿਣ ਲੱਗਿਆ ਵੀ ਦੇਖ ਮੈਂ ਤੈਨੂੰ ਬਚਨ ਦਿੰਦਾ ਬਈ ਤੇਰੇ ਸਰੀਰ ਛੱਡ ਦੇ, ਮੈਂ ਤੇਰੀ ਚਿਖਾ ਦੇ ਵਿੱਚ ਨਾਲ ਤੇਰੇ ਜਲਣਾ। ਚੜ੍ਹਾਈ ਕਰ ਗਈ, ਉਹਦੇ ਬਾਅਦ ਚਿਖਾ ਜਲ ਨੂੰ ਤਿਆਰ ਹੋ ਗਿਆ। ਕਿਸੇ ਦਾ ਸਮਝਾਇਆ ਸਮਝਦਾ ਨਹੀਂ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ। ਉਦੋਂ ਨੇ ਆ ਕੇ ਕਿਹਾ, ਕਹਿੰਦੇ ਅਰਜਣ ਇਹ ਕੀ ਕਰਦਾ? ਕਹਿੰਦਾ ਅਰਜਣ ਕਿਹਨੂੰ ਕਹਿੰਦਾ? ਕਹਿੰਦਾ ਤੈਨੂੰ। ਕਹਿੰਦਾ ਮੈਂ ਅਰਜਣ? ਅਰਜਣ ਨੂੰ ਤਾਂ 400 ਸਾਲ ਹੋ ਗਏ। ਕਹਿੰਦਾ ਤੂੰ ਮੈਨੂੰ ਨਹੀਂ ਪਛਾਣਦਾ? ਕਹਿੰਦਾ ਮੈਂ ਉਦੋਂ ਹਾਂ, ਦੇਖ ਤੇ ਆਪਾਂ ਇਕੱਠੇ ਰਹੇ ਹਾਂ। ਕਹਿੰਦਾ ਕਿਹੜਾ ਉਦੋਂ? ਉਦੋਂ ਨੂੰ ਤਾਂ ਮਰੇ ਨੂੰ ਇੰਨਾ ਚਿਰ ਹੋ ਗਿਆ। ਮਨ ਦਾ ਹੀ ਨਹੀਂ ਬਥੇਰਾ ਹੀ ਜ਼ੋਰ ਲਾ ਕੇ ਸਮਝਾਇਆ। ਅਖੀਰ ਕ੍ਰਿਸ਼ਨ ਮਹਾਰਾਜ ਨੇ, ਉਹਨਾਂ ਨੇ ਪੰਡਿਤਾਂ ਨੇ ਗੱਲ ਕਰੀ ਵੀ ਜੇ ਤਾਂ ਇਹ ਕਰਨਾ ਜਾਂ ਇਸ਼ਨਾਨ ਕਰਕੇ ਆ। ਇਸ਼ਨਾਨ ਕਰਨ ਸਰੋਵਰ 'ਚ ਵੜਦਾ ਜਾਂ ਚੁਬੀ ਲਾ ਕੇ ਬਾਹਰ ਨਿਕਲਦਾ, ਨਾ ਉੱਥੇ ਚਿਖਾ, ਨਾ ਕੋਈ ਰਾਜ, ਨਾ ਕੋਈ ਲੈਣ, ਨਾ ਕੋਈ ਦੇਣ, ਸਾਹਮਣੇ ਕ੍ਰਿਸ਼ਨ ਮਹਾਰਾਜ ਬੈਠੇ। ਉਸ ਵੇਲੇ ਘਰਵਾਲੀ ਨੂੰ ਯਾਦ ਕਰ ਕਰਕੇ ਉੱਚੀ ਉੱਚੀ ਚੀਕਾਂ ਮਾਰਦਾ ਵੀ ਤੂੰ ਕਿੱਥੇ ਚਲੀ ਗਈ? ਆਹ ਕੀ ਹੋ ਗਿਆ? ਭਾਣਾ ਕੀ ਵਰਤ ਗਿਆ? ਥੋਏ ਹੋਰ ਹੋ ਗਿਆ, ਪਾਣੀ ਘਟਾਉਂਦੀ ਸਰ। ਕ੍ਰਿਸ਼ਨ ਮਹਾਰਾਜ ਆ ਗਏ, ਕਹਿੰਦੇ ਅਰਜਣ ਤੂੰ ਬਾਹਰ ਆ, ਮੈਨੂੰ ਨਹੀਂ ਪਛਾਣਦਾ, ਮੈਂ ਕ੍ਰਿਸ਼ਨ ਆ। ਕਹਿੰਦਾ ਕ੍ਰਿਸ਼ਨ ਨੂੰ ਤਾਂ ਹੋਏ ਨੂੰ 400 ਸਾਲ ਹੋ ਗਏ, ਉਹਦੀਆਂ ਤਾਂ ਮੈਂ ਕਥਾਵਾਂ ਸੁਣੀਆਂ, ਕੌਣ ਹੈ ਤੂੰ? ਦਿਮਾਗ ਤਾਂ ਇਹਨਾਂ ਦਾ ਖਰਾਬ ਹੋ ਗਿਆ। ਕਹਿੰਦੇ ਤੇਰੇ 'ਤੇ ਮੈਂ ਮਾਇਆ ਪਾਈ ਹੈ। ਕਹਿੰਦਾ ਕਿਹੜੀ ਮਾਇਆ ਪਾਈ ਹੈ? ਮਾਇਆ ਦਾ ਸਵਾਲ ਕੀ ਹੈ? ਮੈਂ ਤਾਂ ਮੇਰੀ ਘਰਵਾਲੀ ਸੀ ਇੱਥੇ, ਉਹ ਚਿਖਾ 'ਤੇ ਰੱਖੀ ਸੀ, ਉਹ ਕਿੱਥੇ ਚਲੀ ਗਈ? ਅਖੀਰ ਕ੍ਰਿਸ਼ਨ ਮਹਾਰਾਜ ਨੇ ਕਿਹਾ, ਅਰਜਣ ਤੇਰੇ 'ਤੇ ਮਾਇਆ ਪਾਈ ਹੋਈ ਹੈ, ਹਲਕਾ ਜਿਹਾ ਥੱਪੜ ਮਾਰਿਆ, ਮਾਇਆ ਲਾਤੀ, ਮਾਇਆ ਲਾਈ, ਉਹ ਸੁਰਤ ਮੁੜ ਕੇ ਆ ਗਈ ਸਾਰੀ। ਉਸ ਵੇਲੇ ਕਹਿਣ ਲੱਗੇ, ਕਿਉਂ ਅਰਜਣ? ਹੁਣ ਦੱਸ, ਮੇਰੀ ਮਾਇਆ ਦੇ ਨਾਲ ਕੋਈ ਮੁਕਾਬਲਾ ਕਰ ਸਕਦਾ? ਸੋ ਪਾਰਬ੍ਰਹਮ ਪਰਮੇਸ਼ਰ ਦੀ ਜੋ ਮਾਇਆ ਹੈ, ਮਹਾਰਾਜ ਕਹਿੰਦੇ ਜਿਨ ਕੀਤੇ ਬਸ ਆਪਣੇ ਤ੍ਰੈਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਹਾ ਇਹ ਜੰਤ ਵਿਚਾਰਾ? ਇਹ ਜੰਤ ਕੀ ਹੈ? ਇਹ ਤਰ ਨਹੀਂ ਸਕਦਾ, ਕਿਉਂਕਿ ਭੁੱਲ ਗਿਆ ਦੇਖ ਕੇ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਿਹਾ।
ਕੈਸੇ ਮਨਾ ਕਰੇਗਾ ਝੂਠੀ ਮਾਇਆ ਦੇਖ ਬੁਲਾਨਾ, ਕੈਸੇ ਮਨਾ ਕਰੇਗਾ ਝੂਠੀ ਮਾਇਆ ਦੇਖ ਬੁਲਾਨਾ, ਮਨਾ ਕਰੇਗਾ
ਝੂਠੀ ਮਾਇਆ ਦੇ ਵਿੱਚ ਮਸਤ ਹੋ ਕੇ ਇਹ ਦੱਸ ਤੂੰ ਤਰੇਗਾ ਕਿਵੇਂ, ਕਿਉਂਕਿ ਇੰਨੀ ਸ਼ਕਤੀਸ਼ਾਲੀ ਚੀਜ਼ ਹੈ ਅਲਿਊਜ਼ਨ, ਇਗਨੋਰੈਂਸ, ਅਵਿਦਿਆ, ਮਾਇਆ, ਹਉਮ ਹੈ, ਕੋਈ ਨਾਂ ਦੇ ਦਿਓ ਇਸਨੂੰ, ਅਸਲੀਅਤ ਨਹੀਂ ਹੈ ਇਹਦੇ ਵਿੱਚ। ਮਹਾਰਾਜ ਕਹਿੰਦੇ ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ, ਇਹ ਤਾਂ ਵਿਉਹ ਦਾ ਮਨ ਹੈ, ਇਹਦੇ 'ਚ ਤਰੇਗਾ ਕਿਵੇਂ, ਵਿਉਹ ਦਾ ਸਮੁੰਦਰ ਹੈ। ਝੂਠੀ ਮਾਇਆ ਦੇਖ ਭੁਲਾਨਾ ਰੇ ਮਨਾ, ਤੂੰ ਤਾਂ ਦੇਖ ਕੇ ਝੂਠੀ ਮਾਇਆ ਨੂੰ ਭੁੱਲ ਗਿਆ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿਣ ਲੱਗੇ ਕਿ ਪ੍ਰੇਮੀਓ, ਇਹ ਪ੍ਰਭੂ ਦੇ ਹੁਕਮ ਵਿੱਚ ਮਾਇਆ ਨੇ ਸਾਰਾ ਜੱਗ ਭਰਮਾ ਕੇ ਇੱਕ ਤੋਂ ਅਨੇਕ ਰੂਪ ਵਿੱਚ ਦਿਖਾਤਾ। ਹੁਕਮ ਪਰਮੇਸ਼ਰ ਕੋ ਤਿੰਨ ਪਾਇਓ, ਆਪਣੇ ਮੈਂ ਸਭ ਜੱਗ ਭਰਮਾਇਓ, ਆਪਣੇ ਪਿੱਛੇ ਲਾ ਲਿਆ ਅਤੇ ਰੱਬ ਦੇ ਪਿੱਛੋਂ ਹਟਾਤਾ। ਤੇ ਐਸੀ ਮਾਇਆ ਹੈ ਕਿ ਹਰੇਕ ਨੂੰ ਭਰਮਾ ਲੈਂਦੀ ਹੈ, ਇਸ ਤਰ੍ਹਾਂ ਕਹਿੰਦੇ।
ਖਾਲਿਆ ਜੱਗ ਸਾਰਾ ਜੀ ਮਾਇਆ ਮਮਤਾ ਮੋਹਨੀ ਪਾਈ, ਖਾਲਿਆ ਜੱਗ ਸਾਰਾ ਮਾਇਆ ਮਮਤਾ ਮੋਹਨੀ ਪਾਈ।
ਮਹਾਰਾਜ ਦਾ ਫਰਮਾਨ ਹੈ ਕਿ ਬਗੈਰ ਨਾਮ ਤੋਂ ਸਾਰਾ ਸੰਸਾਰ ਜਿਹੜਾ ਹੈ ਮੈਡ ਤੋਰਿਆ ਫਿਰਦਾ, ਮੈਡ ਪਾਗਲਾ। ਬਗੈਰ ਨਾਮ ਤੋਂ ਬਿਨ ਸ਼ਬਦ ਜੱਗ ਬੌਰਾਨਾ, ਮਹਾਰਾਜ ਨੇ ਐਸਾ ਵੀ ਲਿਖਿਆ ਇਸੇ ਸ਼ਬਦ ਦੇ ਅੰਦਰ ਕਿ ਸ਼ਬਦ ਜੇ ਅੰਦਰ ਨਹੀਂ ਪ੍ਰਗਟ ਹੋਇਆ ਤਾਂ ਕਹਿੰਦੇ ਹਲਕਿਆ ਹੋਇਆ ਜੱਗ ਹੈ, ਇੱਕ ਦੂਜੇ ਨੂੰ ਵੱਢ ਵੱਢ ਖਾਂਦਾ। ਤੇ ਮੋਹਣੀ ਹੈ, ਵੱਡਿਆਂ ਵੱਡਿਆਂ ਨੂੰ ਮੋਹ ਲੈਂਦੀ ਹੈ। ਇੱਕ ਵਾਰੀ ਮਾਇਆ ਕਹਿਣ ਲੱਗੀ ਭਗਵਾਨ ਨੂੰ, ਕਹਿੰਦੇ ਹੇ ਭਗਵਾਨ, ਤੈਂ ਜਗਤ ਦੀ ਉਤਪਤੀ ਕੀਤੀ ਤੇ ਮੈਨੂੰ ਵੀ ਤੈਂ ਪੈਦਾ ਕਰਿਆ,